सो कहो टल गुर सेविया अहनेस सहज सुभाए दर्शन परसे गुरु के जन्म मरण दुख जाए होवे सिफत खसाम दी नूर अरसों कुरसों चटिया तुद डिठे सचे पातशाह मल जन्म जन्म दी कटिया सतनाम वाहिगुरु साहिब जियो ज्यो तू चलाहे तिव चलहे स्वामी और क्या जाना गुण तेरे ज्यो तू चलाहे तिव चलहे स्वामी और क्या जाना गुण तेरे जेव तू चलाए तिवें चलह जिन्ना मार्ग पावह कर कृपा जिन नाम लाए से हर हर सदा त्यावह जिसनो कथा सुनाए है अपनी से गुरुद्वारे सुख पावहे कह नानक सच्चे साहिब ज्यो पावे तिवें चलावहे जिसनो कथा सुनाए अपनी से गुरुद्वारे सुख पावहे कह नानक सच्चे साहिब ज्यो पावे तिवें चलावहे वाहिगुरु जी का खालसा वाहिगुरु जी की फतेह। सचे पातशाह धन गुरु ग्रंथ साहिब महाराज जी दे चरणा विच जुड़ बैठे गुरमुख प्यारे सतसंगी जनो सतगुरु गुरु अमरदास सचे पातशाह जी दी बाणी विचों आप जी ने आनंद साहिब राम 15 नंबर पौड़ी दा पाठ श्रवण कीता है। गुरु अमरदास जी ने इस पौड़ी विच धार्मिक मनुख दे दो हिस्से वर्णन कीते ने और खुद उन्होंने इस नूं अपने जीवन विच हंडा के देखिया। इहदे विच सतगुरु कह रहे ने कि धार्मिक मनुख एक थां ते इस अवस्था नूं प्राप्त कर लैंदा है जिहदे विच उह कर्म करदिआं कर्म तों वखरा हो जांदा है। उह करदा जरूर है पर उस कर्म दे बंधन विच आप नहीं बजदा। ज्यों तू चलाए तिव चलै ऐसे लोग जेड़े किसे दे चलाए चलन लग पैंदे ने परमात्मा दे चलाए होए चलदे जरूर ने कदम जरूर चुकदे ने पर उन्हां नूं इस तरह महसूस हुंदा है कि वह कदम आप नहीं चुक रहे परमात्मा उन्हां दे पैरां दे विच कदम चुक रहा है। वो इन्हां अखां नाल देखदे जरूर ने ਪਰ ਉਹ ਇਹ ਮਹਿਸੂਸ ਕਰਦੇ ਨੇ ਕਿ ਇਹਨਾਂ ਅੱਖਾਂ ਦੇ ਰਾਹੀਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੰਸਾਰ ਨੂੰ ਦੇਖ ਰਿਹਾ ਹੈ। ਉਹ ਸੁਣਦੇ ਵੀ ਹਨ ਪਰ ਪ੍ਰਤੀਤ ਹੋਣ ਲੱਗਦਾ ਹੈ ਕਿ ਮੇਰੇ ਰਾਹੀਂ ਪਰਮਾਤਮਾ ਸੁਣ ਰਿਹਾ ਹੈ। ਬੋਲਦੇ ਹਨ ਪਰ ਪ੍ਰਤੀਤ ਇਉਂ ਕਰਦੇ ਨੇ ਕਿ ਕੋਈ ਮੇਰੇ ਰਾਹੀਂ ਬੋਲ ਰਿਹਾ ਹੈ। ਇਹ ਚਾਰ ਪੰਜ ਕਰਮ ਨੇ, ਬੋਲਣਾ, ਦੇਖਣਾ, ਸੁਣਨਾ ਤੇ ਕਰਨਾ। ਆਮ ਕਰਕੇ ਮਨੁੱਖ ਇਹਨਾਂ ਕਰਮਾਂ ਦੇ ਵਿੱਚ ਫਸਦਾ ਤੁਰਿਆ ਜਾ ਰਿਹਾ ਹੈ, ਵੇਖਣ ਵਿੱਚ, ਸੁਣਨ ਵਿੱਚ, ਕੰਮ ਕਰਨ ਵਿੱਚ। ਜਿਹੜਾ ਕਰਮ ਕਰਦਾ ਹੈ ਉਹ ਇੱਕ ਰੱਸੀ ਬਣ ਕੇ ਇਹਦੇ ਗਲ ਵਿੱਚ ਪੈ ਜਾਂਦਾ। ਭਗਤ ਕਬੀਰ ਜੀ ਕਹਿੰਦੇ ਨੇ, ਜੋ ਜੋ ਕਰਮ ਕੀਓ ਲਾਲਚ ਲੱਗ ਤਿਹ ਤੇ ਆਪ ਬੰਧਾਇਓ। ਜਿੱਥੇ ਜਿੱਥੇ ਕੋਈ ਕਰਮ ਕੀਤਾ ਤੇ ਪਕੜ ਵਿੱਚ ਆ ਕੇ ਕੀਤਾ, ਕਿਸੇ ਚੀਜ਼ ਨੂੰ ਫੜਨ ਵਾਸਤੇ ਕਰਮ ਕੀਤਾ, ਕਿਸੇ ਦ੍ਰਿਸ਼ ਨੂੰ ਵੇਖਿਆ ਤੇ ਉਸ ਦ੍ਰਿਸ਼ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਯਤਨ ਕੀਤਾ, ਪਰ ਇਹ ਦੇਖਣ ਵਾਲੇ ਦੀ ਇੱਕ ਬੜੀ ਵੱਡੀ ਗਲਤੀ ਸੀ। ਸੰਸਾਰ ਦੇ ਦ੍ਰਿਸ਼ ਵੇਖ ਕੇ ਮਨੁੱਖ ਸੋਚਦਾ ਮੇਰੀ ਕੈਦ ਵਿੱਚ ਆਉਣਗੇ। ਜਿਵੇਂ ਇੱਥੇ ਵਿਦਵਾਨਾਂ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਇੱਕ ਜਾਨਵਰ ਨੂੰ ਪਕੜਨ ਵਾਸਤੇ ਇੱਕ ਪਿੰਜਰਾ ਲਾਇਆ ਜਾਂਦਾ ਹੈ। ਉਸ ਪਿੰਜਰੇ ਦਾ ਦਰਵਾਜ਼ਾ ਖੁੱਲਾ ਰੱਖਿਆ ਜਾਂਦਾ ਹੈ, ਉਹਦਾ ਮੂੰਹ ਖੁੱਲਾ ਰੱਖਿਆ ਜਾਂਦਾ ਹੈ, ਉਹਦੇ ਅੰਦਰ ਇੱਕ ਤਾਰ ਦੇ ਨਾਲ ਥੋੜਾ ਜਿਹਾ ਰੋਟੀ ਦਾ ਬੁਰਕਾ ਲਾ ਦਿੱਤਾ ਜਾਂਦਾ ਹੈ। ਰੋਟੀ ਦੀ ਇੱਕ ਗਰਾਹੀ ਉਸ ਤਾਰ ਦੇ ਵਿੱਚ ਫਸਾ ਦਿੱਤੀ ਜਾਂਦੀ ਹੈ। ਬਾਹਰੋਂ ਜਾਨਵਰ, ਚੂਹਾ ਜਾਂ ਬਿੱਲੀ ਜਾਂ ਕੋਈ ਵੀ ਜਾਨਵਰ, ਉਹਨੂੰ ਬਾਹਰੋਂ ਦੇਖਦਾ ਕਿ ਸਾਹਮਣੇ ਇੱਕ ਰੋਟੀ ਦੀ ਗਰਾਹੀ ਹੈ, ਬੁਰਕੀ ਹੈ, ਔਰ ਉਹਨੂੰ ਆਪਣੇ ਅਧਿਕਾਰ ਵਿੱਚ ਲੈਣ ਦਾ ਯਤਨ ਕਰਦਾ, ਖੋਹਣ ਦਾ ਯਤਨ ਕਰਦਾ, ਪਰ ਉਹਨੂੰ ਇਹ ਭੁੱਲ ਜਾਂਦਾ ਵੀ ਇਸ ਗਰਾਹੀ ਨੂੰ ਲੈਣ ਵਾਸਤੇ ਗਿਆ, ਤੂੰ ਖੁਦ ਇਹਦੇ ਵਿੱਚ ਫਸ ਜਾਣਾ ਹੈ, ਇਹ ਤਾਂ ਤੈਨੂੰ ਫੜਨ ਵਾਸਤੇ ਦਿਖਾਈ ਗਈ ਹੈ। ਇਹ ਪਿੰਜਰੇ ਦਾ ਸੰਵਿਧਾਨ ਹੈ। ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਜੰਗਲੀ ਜਾਨਵਰਾਂ ਨੂੰ ਫੜਿਆ ਜਾਂਦਾ ਸੀ, ਪਰ ਉਹ ਕਰੇ ਕੀ, ਉਹਨੂੰ ਤਾਂ ਕੇਵਲ ਉਹ ਗਰਾਹੀ ਦਿਸ ਰਹੀ, ਉਹ ਬੁਰਕੀ ਹੋਰ ਦਿਸਦਾ ਹੀ ਕੁਝ ਨਹੀਂ, ਪਿੰਜਰਾ ਤੇ ਨਜ਼ਰ ਨਹੀਂ ਆਉਂਦਾ। ਉਹ ਨਜ਼ਰ ਉਦੋਂ ਆਏਗਾ ਜਦੋਂ ਛੁੱਟ ਜਾਏਗਾ, ਜਦੋਂ ਬੰਦ ਹੋ ਜਾਏਗਾ, ਉਦੋਂ ਦੁਆਲਿਓ ਮਨੁੱਖ ਦੇਖੇਗਾ ਵੀ ਹੁਣ ਕਿੱਧਰ ਜਾਈਏ, ਕਿਉਂਕਿ ਰਸਤਾ ਬੰਦ ਹੋ ਗਿਆ, ਸਿਰਫ ਤਾਰਾਂ ਨੇ। ਦਿਸਦਾ ਜ਼ਰੂਰ ਹੈ ਮੈਂ ਆਜ਼ਾਦ ਹਾਂ, ਪਿੰਜਰੇ ਦਾ ਇਹ ਸੰਵਿਧਾਨ ਹੈ, ਪਿੰਜਰੇ ਵਿੱਚ ਸਾਰਾ ਕੁਝ ਦਿਸਦਾ, ਦੁਆਲਿਓ ਆਕਾਸ਼ ਵੀ ਦਿਸਦਾ, ਲੋਕ ਵੀ ਦਿਸਦੇ ਨੇ, ਪਰ ਵਿੱਚ ਵਿੱਚ ਜਿਹੜੀਆਂ ਤਾਰਾਂ ਨੇ ਉਹ ਤੁਰਨ ਨਹੀਂ ਦਿੰਦੀਆਂ। ਇਸੇ ਤਰ੍ਹਾਂ ਸੰਸਾਰ ਦੀ ਕੈਦ ਵਿੱਚ ਆਏ ਹੋਏ ਵਿਅਕਤੀ ਨੂੰ ਵੈਸੇ ਹੀ ਪ੍ਰਤੀਤ ਹੋ ਰਿਹਾ ਮੈਂ ਆਜ਼ਾਦ ਹਾਂ, ਉਹ ਕਹਿ ਰਿਹਾ ਮੈਨੂੰ ਆਜ਼ਾਦੀ ਮਿਲ ਗਈ ਹੈ। ਆਜ਼ਾਦ ਕੋਈ ਨਹੀਂ ਹੈ, ਉਹ ਸਿਰਫ ਭੁਲੇਖਾ ਹੈ, ਉਹ ਤਾਰਾਂ ਵਿੱਚ ਫਸਿਆ ਹੋਇਆ ਹੈ, ਚੌਵਾਂ ਪਾਸਿਆਂ ਉਹਨੂੰ ਪਦਾਰਥ ਨੇ, ਮਾਇਆ ਨੇ ਘੇਰਿਆ ਹੋਇਆ। ਉਸ ਬੁਰਕੀ ਨੂੰ ਖਾਣ ਵਾਸਤੇ ਜਦੋਂ ਜਾਨਵਰ ਉਸ ਪਿੰਜਰੇ ਦੇ ਅੰਦਰ ਜਾਂਦਾ ਹੈ ਤੇ ਉਹਨੂੰ ਝਪਟ ਮਾਰਦਾ ਹੈ, ਉਹਨੂੰ ਮੂੰਹ ਵਿੱਚ ਪਾ ਕੇ ਖਿੱਚਦਾ ਹੈ, ਉਹਦਾ ਖਿੱਚਣਾ ਉਸ ਪਿੰਜਰੇ ਦੇ ਦਰਵਾਜ਼ੇ ਨੂੰ ਹਰਕਤ ਵਿੱਚ ਲਿਆਉਂਦਾ ਹੈ ਤੇ ਉਹ ਪਿੰਜਰਾ ਬੰਦ ਹੋ ਜਾਂਦਾ ਹੈ। ਜਦੋਂ ਇੱਕਦਮ ਆਵਾਜ਼ ਆਉਂਦੀ ਹੈ ਤਾਂ ਉਹ ਬੁਰਕੀ ਲੈ ਕੇ ਦੌੜਨ ਦਾ ਯਤਨ ਕਰਦਾ ਵੀ ਜਿੱਧਰੋਂ ਆਇਆ ਸੀ ਵਾਪਸ ਨਿਕਲਣਾ, ਪਰ ਇੰਨੇ ਚਿਰ ਨੂੰ ਕੈਦ ਵਿੱਚ ਆ ਗਿਆ, ਹੁਣ ਨਿਕਲ ਨਹੀਂ ਸਕਦਾ। ਇਹ ਪਦਾਰਥ ਦਾ ਇਹ ਸੰਵਿਧਾਨ ਹੈ, ਪਿੰਜਰਾ ਬਣੇ ਮਨੁੱਖ ਦੀ ਬਿਰਤੀ ਤੋਂ ਹੈ। ਆ ਤੁਸੀਂ ਹੁਣੇ ਸ਼ਬਦ ਵੀ ਸਰਵਣ ਕਰ ਰਹੇ ਸੀ, ਜਾਂ ਗੁਰੂ ਅਰਜਨ ਦੇਵ ਜੀ ਨੇ ਹੋਰ ਵੀ ਥਾਵਾਂ ਤੇ ਕਿਹਾ, ਜਿੰਨਾ ਕੁਝ ਬਾਹਰ ਪ੍ਰਗਟ ਹੋਇਆ ਸਾਰਾ ਬੰਦੇ ਦੇ ਅੰਦਰੋਂ ਹੀ ਆਇਆ, ਸਭ ਕੁਛ ਕਰਮ ਹੈ, ਬਾਹਰ ਨਾ ਹੀ, ਆ ਚੂਹੇ ਫੜਨ ਵਾਲਾ ਪਿੰਜਰਾ ਵੀ ਅੰਦਰੋਂ ਹੀ ਆਇਆ ਹੈ, ਅੰਦਰੋਂ ਖੋਜ ਪੈਦਾ ਹੋਈ। ਇਸੇ ਤਰ੍ਹਾਂ ਪਰਮਾਤਮਾ ਨੇ ਮਾਇਆ ਦੀ ਕੁੜਕੀ ਲਾ ਕੇ, ਪਿੰਜਰਾ ਲਾ ਕੇ, ਉਹਦੇ ਵਿੱਚ ਪਦਾਰਥ ਰੂਪੀ ਬੁਰਕੀਆਂ ਟੰਗੀਆਂ ਹੋਈਆਂ ਨੇ, ਮਨੁੱਖ ਉਹਨਾਂ ਨੂੰ ਲੈਣ ਵਾਸਤੇ ਜਾਂਦਾ ਵੀ ਮੈਂ ਇਹਨਾਂ ਨੂੰ ਆਪਣੇ ਅਧਿਕਾਰ ਵਿੱਚ ਕਰਾਂਗਾ, ਪਰ ਪਦਾਰਥ ਦਾ ਇਹ ਵਿਗਿਆਨ ਹੈ, ਜਿਹੜਾ ਜਿਹੜਾ ਵੀ ਉਹਨੂੰ ਲੈਣ ਵਾਸਤੇ ਗਿਆ ਉਹ ਖੁਦ ਵਿੱਚ ਹੀ ਰਹਿ ਗਿਆ, ਪਰਤ ਕੇ ਨਹੀਂ ਮੁੜ ਸਕਦਾ। ਜਦੋਂ ਹੀ ਮਨੁੱਖ ਪਦਾਰਥ ਨੂੰ ਭੋਗਦਾ ਉਸੇ ਵੇਲੇ ਉਹਦਾ ਆਪਣਾ ਖਾਤਮਾ ਸ਼ੁਰੂ ਹੋ ਜਾਂਦਾ ਹੈ, ਭਾਵੇਂ ਇਸ ਦੀ ਸਮਝ ਨਹੀਂ ਆਉਂਦੀ, ਇਸ ਦਾ ਪਤਾ ਨਹੀਂ ਲੱਗਦਾ। ਪਦਾਰਥ ਮਨੁੱਖ ਨੂੰ ਭੋਗ ਜਾਂਦਾ ਹੈ, ਪਦਾਰਥ ਨੂੰ ਮਨੁੱਖ ਨਹੀਂ ਭੋਗ ਸਕਦਾ, ਉਹ ਖਾ ਜਾਂਦਾ ਸਹਿਜੇ ਸਹਿਜੇ ਇਸ ਨੂੰ। ਜਿਵੇਂ ਖਾ ਗਈ ਅਸਮਾਂ ਕੈਸੇ ਕੈਸੇ, ਇਸ ਤਰ੍ਹਾਂ ਦੇ ਬੜੇ ਅਸਮਾਨ ਜ਼ਮੀਨ ਖਾ ਗਈ, ਪਦਾਰਥ ਨੇ ਬੜਾ ਕੁਝ ਖਾ ਲਿਆ, ਉਹ ਨਿਗਲ ਗਿਆ, ਉਹਦਾ ਮੂੰਹ ਬਹੁਤ ਖੁੱਲਾ ਹੈ, ਬੜੇ ਲੋਕ ਉਹਦੇ ਵਿੱਚ ਪਚ ਚੁੱਕੇ ਨੇ, ਖਤਮ ਹੋ ਚੁੱਕੇ ਨੇ, ਆਤਮਕ ਤੌਰ ਤੇ ਮੌਤ ਹੋ ਚੁੱਕੀ ਉਹਨਾਂ ਦੀ। ਉਹ ਸਿਰਫ ਇੱਕ ਬੁੱਤ ਵਾਂਗੂ ਤੁਰੇ ਫਿਰਦੇ ਨੇ, ਉਹ ਸਿਰਫ ਇੱਕ ਮਸ਼ੀਨ ਵਾਂਗੂ ਬੋਲਦੇ ਨੇ, ਖਾਂਦੇ ਹਨ, ਪੀਂਦੇ ਹਨ, ਪਹਿਣਦੇ ਨੇ, ਇੱਕ ਮਸ਼ੀਨ ਬਣ ਕੇ ਰਹਿ ਗਿਆ ਮਨੁੱਖ, ਕਿਉਂਕਿ ਆਤਮਾ ਤੇ ਪਦਾਰਥ ਨੇ ਖਤਮ ਕਰ ਦਿੱਤੀ, ਮੌਤ ਹੋ ਗਈ ਉਸਦੀ। ਇਸ ਲਈ ਉਹ ਪਿੰਜਰਾ ਪਦਾਰਥ ਦਾ ਮਤਲਬ ਹੀ ਇਹ ਹੈ, ਜਿਹਨੂੰ ਕੋਈ ਵੀ ਅੱਜ ਤੱਕ ਪਕੜਨ ਗਿਆ ਉਹ ਖੁਦ ਉਹਦੀ ਪਕੜ ਵਿੱਚ ਆ ਗਿਆ। ਇਸ ਲਈ ਕਬੀਰ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਬਿਖ ਹੈ ਬਾਚ ਹਰ ਰਾਜ, ਸਮਝ ਮਨ ਬੌਰਾ ਰੇ, ਸਮਝ ਕੇ ਇਹਨੂੰ ਹੱਥ ਪਾਈ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਫਰੀਦਾ ਇਹ ਵਿਸ ਗੰਦਲਾਂ, ਗੰਦਲ ਦਾ ਮਤਲਬ ਹੁੰਦਾ ਜਿਵੇਂ ਕੋਈ ਟੁਕੜਾ ਹੁੰਦਾ ਹੈ, ਗੰਦਲ ਦਾ ਇਹ ਸ਼ਬਦ ਗੰਦਲ ਪੰਜਾਬ ਵਿੱਚ ਵਰਤਿਆ ਜਾਂਦਾ ਸੀ ਜਦੋਂ ਸਰੋਂ ਦਾ ਸਾਗ ਬਣਾਉਣ ਵਾਸਤੇ ਸਰੋਂ ਤੋੜੀ ਜਾਂਦੀ, ਉਹਨੂੰ ਗੰਦਲਾਂ ਕਿਹਾ ਜਾਂਦਾ, ਟੁਕੜੇ, ਸਟਿੱਕ ਜਿਹਨੂੰ ਕਹਾਂਗੇ ਸਮਝਣ ਵਾਸਤੇ, ਇੱਕ ਟੁਕੜਾ। ਆ ਸੰਸਾਰ ਦੀਆਂ ਜਿੰਨੀਆਂ ਗੰਦਲਾਂ ਨੇ, ਗੰਦਲਾਂ ਦਾ ਅਰਥ ਜਿੰਨੇ ਪਦਾਰਥ ਨੇ, ਜਿੰਨੇ ਸਰੀਰ ਨੇ, ਜਿੰਨੇ ਖਾਣ ਵਾਲੇ ਪਦਾਰਥ ਨੇ, ਦੇਖਣ ਵਾਲੇ ਨੇ, ਫਰੀਦਾ ਇਹ ਵਿਸ ਗੰਦਲਾਂ, ਵਿਸ ਦਾ ਅਰਥ ਹੈ ਜ਼ਹਿਰ। ਇਹ ਭਗਤਾਂ ਦਾ ਹੁਣ ਤਜਰਬਾ ਹੈ, ਉਹ ਕਹਿੰਦੇ ਨੇ ਜ਼ਹਿਰ ਦੀਆਂ ਬਣੀਆਂ ਹੋਈਆਂ ਨੇ, ਇਹਨਾਂ ਨੂੰ ਜੇ ਤੂੰ ਖਾਧਾ ਤੇ ਤੇਰੀ ਮੌਤ ਹੋ ਜਾਏਗੀ। ਤੇ ਮਨੁੱਖ ਤਾਂ ਨਹੀਂ ਮੰਨਦਾ ਕਿਉਂਕਿ ਸਰੀਰ ਬਚਿਆ ਰਹਿੰਦਾ ਹੈ, ਇਸ ਕਰਕੇ ਉਹ ਇਹ ਸਮਝਣਾ ਹੀ ਬੜਾ ਔਖਾ ਹੈ। ਇਸ਼ਾਰਾ ਕਿੱਧਰ ਕੀਤਾ ਜਾ ਰਿਹਾ ਗੁਰਬਾਣੀ ਵਿੱਚ? ਜ਼ਰੂਰੀ ਨਹੀਂ ਕੋਈ ਬੰਦੇ ਦੇ ਸਵਾਸ ਚੱਲਦੇ ਰਹਿਣ ਤੇ ਉਹ ਜਿਉਂਦਾ, ਗੁਰਬਾਣੀ ਇਹਨੂੰ ਨਹੀਂ ਮੰਨਦੀ, ਗੁਰਬਾਣੀ ਇਸ ਚੀਜ਼ ਨੂੰ ਨਹੀਂ ਮੰਨ ਰਹੀ ਕਿ ਮਨੁੱਖ ਦੇ ਸਵਾਸ ਚੱਲਦੇ ਨੇ, ਉਹ ਰੋਟੀ ਖਾ ਰਿਹਾ ਹੈ, ਉਹ ਤੁਰਦਾ ਹੈ, ਬੋਲਦਾ ਹੈ, ਪਰਿਵਾਰ ਚਲਾ ਰਿਹਾ, ਕਾਰੋਬਾਰ ਕਰਦਾ, ਤੇ ਗੁਰਬਾਣੀ ਇਹ ਨਹੀਂ ਮੰਨਦੀ ਵੀ ਬਾਕੀ ਜਿਉਂਦਾ ਹੈ। ਗੁਰਬਾਣੀ ਦੀ ਦ੍ਰਿਸ਼ਟੀ ਵਿੱਚ ਇਸ ਧਰਤੀ ਤੇ ਲੱਖਾਂ ਦੀ ਗਿਣਤੀ ਵਿੱਚ ਮੁਰਦੇ ਬੋਲਦੇ ਨੇ, ਖਾਂਦੇ ਨੇ, ਕੱਪੜੇ ਪਹਿਨਦੇ ਨੇ, ਕੰਮਕਾਰ ਕਰਦੇ ਨੇ, ਸੌਂ ਜਾਂਦੇ ਨੇ, ਜਾਗ ਪੈਂਦੇ ਨੇ, ਇਹ ਗੁਰਬਾਣੀ ਦੀ ਦ੍ਰਿਸ਼ਟੀ। ਲੱਖਾਂ ਦੀ ਗਿਣਤੀ ਵਿੱਚ ਇਸ ਤਰ੍ਹਾਂ ਦੇ ਮੁਰਦੇ ਹਨ ਸੰਸਾਰ ਵਿੱਚ। ਕਬਰਿਸਤਾਨ ਵੀ ਸੰਸਾਰ ਨੂੰ ਕਿਹਾ ਹੈ। ਕਬੀਰ ਸਾਹਿਬ ਦੇ ਜੀਵਨ ਵਿੱਚ ਘਟਨਾ ਵਾਪਰੀ ਸੀ, ਕਾਂਸ਼ੀ ਵਿੱਚ ਰਹਿੰਦੇ ਸਨ ਤੁਸੀਂ ਜਾਣਦੇ ਹੋ, ਤੇ ਕਾਂਸ਼ੀ ਜਿੱਥੇ ਵਿਦਿਆ ਦਾ ਕੇਂਦਰ ਸੀ ਉੱਥੇ ਕੁਦਰਤੀ ਤੌਰ ਤੇ ਅਮੀਰ ਲੋਕ ਵੀ ਕਾਂਸ਼ੀ ਵਿੱਚ ਬਹੁਤ ਸਨ, ਕਾਰੋਬਾਰ ਵਾਲੇ ਬਿਜ਼ਨਸਮੈਨ ਕਾਫੀ ਸਨ। ਇੱਕ ਦਿਨ ਕੋਈ ਬਾਹਰੋਂ ਬਿਜ਼ਨਸਮੈਨ, ਕੋਈ ਵਪਾਰੀ ਆਪਣੇ ਨਾਲ ਦੇ ਸਾਥੀ ਵਪਾਰੀਆਂ ਨੂੰ ਮਿਲਣ ਵਾਸਤੇ ਆਇਆ, ਤੇ ਕਿਤੇ ਭਾਗਾਂ ਨਾਲ ਰਾਹ ਵਿੱਚ ਕਬੀਰ ਜੀ ਟੱਕਰ ਗਏ, ਜਾ ਰਹੇ ਸਨ ਬਾਹਰ ਨੂੰ ਸੈਰ ਕਰਨ ਵਾਸਤੇ, ਰਾਹ ਵਿੱਚ ਮਿਲ ਗਏ। ਉਹਨੇ ਸੋਚਿਆ ਨਵਾਂ ਆਇਆ ਸੀ ਪਹਿਲੀ ਵਾਰ, ਤੇ ਮੈਂ ਥੋੜਾ ਜਿਹਾ ਇਹਦੇ ਤੋਂ ਰਸਤਾ ਹੀ ਪੁੱਛ ਲਾਂ ਬਈ, ਮੈਂ ਜਿਹੜੇ ਮੁਹੱਲੇ ਵਿੱਚ ਜਾਣਾ ਜਿੱਥੇ ਵਪਾਰੀ ਲੋਕ ਅਮੀਰ ਜਿਨ੍ਹਾਂ ਕੋਲ ਮਾਇਆ ਦੀ ਕਮੀ ਨਹੀਂ, ਤੇ ਉਹਨਾਂ ਦਾ ਮੈਂ ਰਾਹ ਥੋੜਾ ਜਿਹਾ ਪਤਾ ਕਰ ਲਵਾਂ। ਰੁਕ ਗਿਆ, ਉਹਨੂੰ ਕੀ ਪਤਾ ਸੀ ਵੀ ਜਿਸ ਬੰਦੇ ਨੂੰ ਤੂੰ ਪੁੱਛ ਰਿਹਾ ਇਹਦੀ ਦੁਨੀਆ ਹੁਣ ਤਬਦੀਲ ਹੋ ਚੁੱਕੀ ਹੈ, ਇਹਦਾ ਜਿਹੜਾ ਜਵਾਬ ਹੈ ਉਹ ਤੇਰੇ ਕੰਮ ਆਉਣ ਵਾਲਾ ਨਹੀਂ ਹੈ, ਤੂੰ ਹੋਰ ਦੁਨੀਆ ਵਿੱਚ ਰਹਿੰਦਾ, ਉਹਦੀ ਦੁਨੀਆ ਹੋਰ ਹੈ। ਉਹਨੇ ਕਬੀਰ ਨੂੰ ਰੋਕਿਆ ਤੇ ਕਹਿਣ ਲੱਗਾ, ਬਾਬਾ ਇੱਕ ਥੋੜਾ ਜਿਹਾ ਰਸਤਾ ਦੱਸ, ਮੈਂ ਫਲਾਣੇ ਫਲਾਣੇ ਵਪਾਰੀਆਂ ਦੇ ਮੁਹੱਲੇ ਵਿੱਚ ਜਾਣਾ ਹੈ, ਤੇ ਵਪਾਰੀਆਂ ਦਾ ਤੇ ਭਗਤਾਂ ਦਾ ਤੇ ਬਿਲਕੁਲ ਹੀ ਜੋੜ ਨਹੀਂ ਆਉਂਦਾ, ਬਾਕੀ ਭਾਵੇਂ ਕਿਸੇ ਨਾਲ ਆ ਜਾਏ, ਕਿਉਂਕਿ ਇਹ ਲੋਕ ਜਿਹੜੇ ਨੇ ਧੰਦਾ ਹੀ ਇਸ ਤਰ੍ਹਾਂ ਦਾ ਹੈ। ਮੈਂ ਇਸ ਵਪਾਰੀਆਂ ਦੇ ਮਹੱਲੇ ਜਾਣਾ ਹੈ ਤੇ ਮੈਨੂੰ ਤੂੰ ਰਸਤਾ ਦੱਸ ਦੇ। ਉਹਨੇ ਆਪਣਾ ਐਡਰੈਸ ਵੀ ਦੱਸਿਆ ਕਿ ਮੈਂ ਇਸ ਰਾਹ ਵੱਲ ਜਾ ਰਿਹਾ। ਕਬੀਰ ਸਾਹਿਬ ਕਹਿੰਦੇ ਜਿਹੜੇ ਰਾਹ ਵੱਲ ਤੂੰ ਜਾ ਰਿਹਾ ਇੱਥੇ ਕੋਈ ਮਹੱਲਾ ਨਹੀਂ, ਸਾਡੇ ਸ਼ਹਿਰ ਵਿੱਚ ਇੱਥੇ ਕੋਈ ਵਸੋ ਨਹੀਂ, ਹੋਰ ਇੱਥੇ ਕੀ ਹੈ? ਜਿਹੜਾ ਉਹਨੇ ਮਹੱਲੇ ਦਾ ਨਾਮ ਲਿਆ। ਕਬੀਰ ਸਾਹਿਬ ਕਹਿੰਦੇ ਨੇ ਤੈਨੂੰ ਕਿਸੇ ਗਲਤ ਐਡਰੈਸ ਦੇ ਦਿੱਤਾ ਹੈ, ਗਲਤ ਪਤਾ ਦੇ ਦਿੱਤਾ ਹੈ। ਜਿੱਧਰ ਤੂੰ ਜਾ ਰਿਹਾ ਨਾ ਤੇ ਜਿਹੜਾ ਮਹੱਲਾ ਤੂੰ ਵਪਾਰੀਆਂ ਦਾ ਕਿਹਾ ਹੈ ਉੱਥੇ ਕੋਈ ਮਨੁੱਖ ਨਹੀਂ, ਉੱਥੇ ਕੀ ਹੈ? ਕਹਿਣ ਲੱਗੇ ਉਹ ਮਹੱਲਾ ਤੇ ਸ਼ਮਸ਼ਾਨ ਘਾਟ ਗਿਣਿਆ ਜਾਂਦਾ ਹੈ, ਉੱਥੇ ਤਾਂ ਮੁਰਦੇ ਦੱਬੇ ਹੋਏ ਨੇ, ਉੱਥੇ ਤਾਂ ਭੂਤ ਰਹਿੰਦੇ ਨੇ। ਉਹ ਵੀ ਇੱਕ ਵਾਰੀ ਬੜਾ ਅਜੀਬ ਹੋਇਆ ਵੀ ਇਹ ਰਾਹ ਤੇ ਉਹਨਾਂ ਨੇ ਖੁਦ ਲਿਖਾਇਆ ਸੀ ਵੀ ਸਾਡੇ ਘਰ ਇੱਥੇ ਨੇ, ਤੇ ਇਹ ਕਹਿ ਰਿਹਾ ਉੱਥੇ ਸ਼ਮਸ਼ਾਨ ਘਾਟ ਇਹ ਕਬਰਿਸਤਾਨ ਹੈ। ਖੈਰ ਉਹ ਪੜ੍ਹਿਆ ਲਿਖਿਆ ਵਿਅਕਤੀ ਸੀ, ਉਹਨੇ ਸੋਚਿਆ ਵੀ ਇਹਨੂੰ ਪਤਾ ਨਹੀਂ, ਆਪ ਚਲਾ ਗਿਆ। ਉੱਥੇ ਗਿਆ ਤੇ ਵਾਕਈ ਦੇਖਿਆ ਇੱਥੇ ਤੇ ਲੋਕਾਂ ਦੇ ਬੜੇ ਬੜੇ ਵੱਡੇ ਮਹਿਲ, ਬੜੀਆਂ ਬੜੀਆਂ ਕੋਠੀਆਂ। ਉਹ ਜਿਹਨੂੰ ਮਿਲਿਆ ਉਹ ਕਹਿਣ ਲੱਗਾ ਰਸਤੇ ਵਿੱਚ ਇੱਕ ਕੋਈ ਮਨੁੱਖ ਮਿਲਿਆ ਸੀ, ਉਹ ਕਹਿੰਦਾ ਸੀ ਕਬਰਿਸਤਾਨ ਹੈ। ਪੁੱਛਿਆ ਕੌਣ? ਕਹਿਣ ਲੱਗਾ ਇਸ ਤਰ੍ਹਾਂ ਦਾ ਸੀ, ਉਹ ਵੀ ਕਹਿੰਦਾ ਉਹ ਕਬੀਰ ਹੋਏਗਾ। ਕਬੀਰ ਸਾਹਿਬ ਵਾਪਸ ਜਾ ਰਹੇ ਸਨ, ਉਹਨਾਂ ਫਿਰ ਬੁਲਾਇਆ, ਕਹਿਣ ਲੱਗੇ ਤੁਸੀਂ ਕਹਿੰਦੇ ਸੀ ਕਬਰਿਸਤਾਨ ਹੈ, ਇਹ ਤਾਂ ਵੇਖੋ ਕਿੰਨੇ ਕਿੰਨੇ ਸਮਰੱਧ ਲੋਕ ਰਹਿ ਰਹੇ ਨੇ, ਕਿੰਨੇ ਕਿੰਨੇ ਅਮੀਰ ਲੋਕ, ਤੁਸੀਂ ਇਹਨੂੰ ਕਬਰਿਸਤਾਨ ਕਿਉਂ ਕਿਹਾ? ਕਬੀਰ ਸਾਹਿਬ ਕਹਿੰਦੇ ਨੇ ਕਬਰਿਸਤਾਨ ਤਾਂ ਕਿਹਾ ਹੈ ਕਿ ਉਹਦੇ ਵਿੱਚ ਮੁਰਦੇ ਹੁੰਦੇ ਨੇ, ਫਰਕ ਇਤਨਾ ਕੁ ਹੈ ਕਬਰਿਸਤਾਨ ਦੇ ਮੁਰਦੇ ਪਏ ਰਹਿੰਦੇ ਨੇ, ਤੁਰਦੇ ਨੇ, ਹੋਰ ਇਹਨਾਂ ਵਿੱਚ ਕੋਈ ਫਰਕ ਨਹੀਂ ਹੈ। ਉਹ ਇੱਕੋ ਥਾਂ ਤੇ ਪਏ ਹੋਏ ਨੇ ਜਿੱਥੇ ਦਫਨਾ ਦਿੱਤੇ ਨੇ, ਇਹ ਥੋੜਾ ਜਿਹਾ ਹਰਕਤ ਕਰ ਲੈਂਦੇ ਨੇ ਇੱਕ ਥਾਂ ਤੋਂ ਦੂਜੇ ਥਾਂ ਤੇ ਚਲੇ ਜਾਂਦੇ ਨੇ, ਖਾ ਪੀ ਲੈਂਦੇ ਨੇ, ਵੇਖ ਲੈਂਦੇ ਨੇ, ਕੱਪੜੇ ਪਹਿਨ ਲੈਂਦੇ ਨੇ, ਪਰਿਵਾਰ ਨੇ, ਸਾਰਾ ਕੁਝ ਕਰਦੇ, ਪਰ ਇਹਨਾਂ ਦੇ ਅਸਲੀ ਅੰਦਰਲੇ ਗੁਣ ਧਰਮ ਵਿੱਚ ਕੋਈ ਫਰਕ ਨਹੀਂ ਹੈ। ਤੇ ਸਲੋਕ ਵਿੱਚ ਇਹ ਬਚਨ ਵੀ ਕਹੇ ਕਿ ਕਬੀਰ ਜਾਂ ਘਰ ਸਾਧ ਨਾ ਸੇਵੀਐ ਹਰ ਕੀ ਪੂਜਾ ਨਾ ਹੈ। ਜਿਸ ਘਰ ਦੇ ਵਿੱਚ ਪ੍ਰਭੂ ਤੇ ਪ੍ਰਭੂ ਦੇ ਨਾਮ ਜਪਣ ਵਾਲਿਆਂ ਨਾਲ ਪ੍ਰੇਮ ਨਹੀਂ ਕੀਤਾ ਜਾਂਦਾ, ਕਬੀਰ ਜਾਂ ਕਰ ਸਾਧਨਾ ਸੇਵੀਐ ਹਰ ਕੀ ਪੂਜਾ ਨਾ ਹੈ, ਤੇ ਘਰ ਮਰਹਟ ਸਾਰਖੇ, ਮਰਹਟ ਦਾ ਅਰਥ ਹੈ ਕਬਰਿਸਤਾਨ, ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿੰਨ ਮਾਹੇ। ਉਹਨਾਂ ਦੇ ਵਿੱਚ ਬੰਦੇ ਨਹੀਂ, ਇਹ ਤਾਂ ਭੂਤ ਨੇ ਵਸ ਰਹੇ ਨੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਦ੍ਰਿਸ਼ਟੀ ਹੈ, ਕਿਸੇ ਬੰਦੇ ਦਾ ਆਪਣਾ ਗਿਆਨ ਨਹੀਂ ਹੈ। ਇਸ ਲਈ ਬਾਬਾ ਫਰੀਦ ਜੀ ਇਹ ਬਚਨ ਕਹਿੰਦੇ ਨੇ, ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਲਿਵਾੜ ਦਾ ਅਰਥ ਹੈ ਲਪੇਟੀਆਂ ਹੋਈਆਂ। ਆ ਜਿੰਨੇ ਪਦਾਰਥ ਨੇ ਇਹ ਹੈਣ ਤੇ ਜ਼ਹਿਰ ਦੀਆਂ ਟੁਕੜੇ ਨੇ, ਪਰ ਇਹਨਾਂ ਦੇ ਉੱਤੇ ਉੱਤੇ ਖੰਡ ਲਪੇਟੀ ਹੋਈ ਹੈ, ਖੰਡ ਲਪੇਟੀ ਹੋਈ ਇਹਨਾਂ ਤੇ, ਉੱਪਰ ਕਵਰ ਦਿੱਤਾ ਹੋਇਆ ਮਿੱਠੇ ਦੇ ਨਾਲ, ਤੇ ਕਿਸੇ ਪਸ਼ੂ ਨੂੰ ਕਿਸੇ ਪੰਛੀ ਨੂੰ ਕੋਈ ਕੌੜੀ ਦਵਾਈ ਦੇਣੀ ਹੋਵੇ ਤੇ ਉਹਦੇ ਉੱਤੇ ਉੱਤੇ ਮਿੱਠੀ ਚੀਜ਼ ਉਹਨੂੰ ਭਰਮਾਉਣ ਵਾਸਤੇ ਦਿੱਤੀ ਜਾਂਦੀ ਹੈ। ਇਹਦੇ ਉੱਤੇ ਮਾਇਆ ਨੇ ਕਵਰ ਦਿੱਤਾ ਹੋਇਆ। ਧਰੀਆਂ ਖੰਡ ਲਿਵਾੜ ਇੱਕ ਰਾਹੇਂਦੇ ਰਹਿ ਗਏ, ਇੱਕ ਰਾਂਧੀ ਗਏ ਉਜਾੜ। ਕਈਆਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਬਾਹਰੋਂ ਬਾਹਰੋਂ ਵੇਖ ਕੇ ਨਹੀਂ ਖਾਧੀਆਂ, ਛੱਡ ਗਏ, ਕਿਉਂਕਿ ਗੁਰੂ ਨੇ ਦੱਸਿਆ ਅੰਦਰਲੇ ਪਾਸੇ ਜ਼ਹਿਰ, ਬਾਕੀ ਦੇ ਖਾ ਗਏ। ਆਤਮਾ ਮਰ ਗਈ, ਜੀਵਨ ਅੰਦਰੋਂ ਸੁੱਕ ਗਿਆ, ਅੰਦਰੋਂ ਜੀਵਨ ਰੁਲ ਗਿਆ, ਬਾਹਰੋਂ ਠੀਕ ਠਾਕ ਚੱਲ ਰਿਹਾ, ਨਾ ਉਹ ਹੁਣ ਮੰਨਦੇ ਹੋਏ ਜੀਵਨ ਉਹਦੇ ਵਿੱਚ ਹੈ ਕੋਈ ਨਹੀਂ ਹੈ। ਜੀਵਨ ਇੱਕ ਮਸ਼ੀਨ ਬਣ ਚੁੱਕਾ ਹੈ, ਉਹਦੇ ਵਿੱਚ ਖਾਣ ਪਾਣ ਪਾ ਦਿੱਤਾ ਜਾਂਦਾ ਹੈ, ਦੋਵੇਂ ਸਮੇਂ ਉਹ ਸਰੀਰ ਚੱਲਦਾ ਰਹਿੰਦਾ, ਇਸ ਕਰਕੇ ਮੌਤ ਵੀ ਮਹਿਸੂਸ ਨਹੀਂ ਹੁੰਦੀ। ਗੁਰਬਾਣੀ ਵਿੱਚ ਮੌਤ ਆਤਮਕ ਤੌਰ ਤੇ ਮੰਨੀ ਗਈ ਹੈ, ਸਰੀਰਕ ਤੌਰ ਤੇ ਨਹੀਂ। ਹੁਣ ਇੱਥੇ ਥੋੜੀ ਜਿਹੀ ਮੈਂ ਬੇਨਤੀ ਕਰਨੀ ਚਾਹਾਂਗਾ, ਫਿਰ ਇਹਦਾ ਮਤਲਬ ਸੰਸਾਰ ਨੂੰ ਛੱਡ ਕੇ ਮਨੁੱਖ ਪਾਸੇ ਹੋ ਜਾਏ, ਕਿਉਂਕਿ ਗੁਰੂ ਸਾਹਿਬ ਨੇ ਨਕਾਰਾ ਆਤਮਕ ਜਿਹੜਾ ਵਿਸ਼ਾ ਹੈ ਉਹਨੂੰ ਬਿਲਕੁਲ ਨਹੀਂ ਚੁਣਿਆ। ਇਸ ਜ਼ਹਿਰ ਨੂੰ, ਸੰਸਾਰ ਦੇ ਪਦਾਰਥਾਂ ਨੂੰ अमृत बनाया जा सकता है। गुरु साहब ने ता ही क्या भट्टा ने क्या कच्चो हो कंचन पयो शब्द गुरु सरब ने सुनियो है ता जहर ए विच गुरु ता लिया गया धर्म की ता विच गल की गई कि जहर जेड़ा है सारा कुछ दिसदा ए पदार्थ ए अमृत देर विच बदल जान ए मौत ना देन बंदे नूं इन्हां दी इस ढंग दे नाल वरतों की जाए इन्हां नूं मार लिया जाए जिवें किसे दवाई नूं आ जितनियां दवाइयां ने जिन्हां दे तजर्बे ने कहिंदे ने सारियां जहर तों बणियां ने संखिए तों बणियां ने देसी दवाइयां जिहड़ियां हुण संखिया जिहड़ा जे उहनूं तुसीं सीधा खाओ ते मनुख मर जाएगा उस वेले मौत हो जाएगी पर जे संखिए नूं पकाया जाए अग दे उत्ते अग दे उत्ते साड़ के उन्हों उदा रूप तब्दील करके उदी दवाई बना ली जाए ओही दवाई मनुख दे रोगां दा इलाज करेगी। आ जिन्ना दिस दा पसारा है ए है जहर जिन्ना चर ए जीवन असी गुरु रूपी वैद दे हवाले नहीं करदे सीधा इनू वरत लिया सी इस तरह जिवें सीधा संखिया खा लिया सीधा इहदी वरतों करनी ठीक नहीं बस इन्नी कु गल है। गुरु ग्रंथ साहिब जी संसार दे विरोध विच कोई नहीं जांदे किते और ये कह भी रहे ने भी संसार जे सन्यासियां दे ते खिलाफ है बाणी गुरु ग्रंथ साहिब दी जेडे संसार तो दौड़ गए भज गए उन्हां दे नाल तां सहमत नहीं बाणी जिन्हां ने पदार्थ नूं छड्ड दित्ता है पर उन्हां नाल भी सहमत ने जिन्हां ने पदार्थ सीधा वरत लिया गुरु तों बिना ये ख्याल विच रखना। असीं वैसे कह दिता है ਵੀ ਸਾਡੇ ਗੁਰੂ ਨੇ ਕਿਹਾ ਮੇਰੇ ਸਿੱਖ ਤੇ ਸੰਸਾਰੀ ਹੋਣਗੇ ਵੀ ਉਹਨਾਂ ਨੇ ਭਗਤੀ ਕਰਨ ਦੀ ਜਾਚ ਦੱਸੀ ਏ ਵੀ ਸੰਸਾਰ ਦੇ ਵਿੱਚ ਰਹਿ ਕੇ ਪਰ ਗੁਰੂ ਨਾਨਕ ਨੇ ਇਸ ਤਰ੍ਹਾਂ ਦੀ ਗ੍ਰਿਸਤੀ ਥੋੜੀ ਬਣਾਈ ਸੀ ਜਿਵੇਂ ਦਾ ਅੱਜ ਸਿੱਖ ਜਗਤ ਬਣ ਗਿਆ ਹੈ। ਗੁਰੂ ਨੇ ਗ੍ਰਿਸਤੀ ਇਸ ਤਰ੍ਹਾਂ ਦੇ ਬਣਾਈ ਸੀ ਕਿ ਸੰਸਾਰ ਦੇ ਵਿੱਚ ਜਿਹੜਾ ਪਦਾਰਥ ਇਹਨਾਂ ਦੇ ਕੋਲ ਏ ਜਿੰਨਾ ਇਹ ਧਨ ਕਮਾਉਣਗੇ ਜਿੰਨੀ ਇਹ ਪ੍ਰਾਪਰਟੀ ਬਣਾਉਣਗੇ ਉਹਨੂੰ ਵਰਤਨ ਦੀ ਜਾਚ ਮੇਰੇ ਕੋਲੋਂ ਸਿੱਖਣਗੇ ਕਿਤੇ ਇਹਨੂੰ ਸਿੱਧਾ ਵਰਤ ਲਿਆ ਤੇ ਇਹ ਜੀਵਨ ਨੂੰ ਗਰਵ ਕਰਦਾ ਹੈਗਾ ਪਦਾਰਥ ਤੇ ਕਰ ਦਿੱਤਾ ਹੈ ਲੋਕਾਂ ਦੇ ਜੇ ਸਿੱਧਾ ਵਰਤ ਲਿਆ ਸਿੱਧਾ ਤੇ ਜ਼ਹਿਰ ਹੈ ਸਾਰਾ ਕੁਝ। ਇਹ ਜਿੰਨਾ ਵੀ ਸੰਸਾਰ ਵਿੱਚ ਗੁਰੂ ਤੋਂ ਬਿਨਾਂ ਜਿਤਨਾ ਵੀ ਵਰਤਿਆ ਗਿਆ ਇਹ ਸਾਰਾ ਜ਼ਹਿਰ ਹੋ ਜਾਏਗਾ ਖਤਮ ਕਰ ਦੇਗਾ। ਹਾਂ ਜੇ ਇਹਨੂੰ ਗੁਰੂ ਕੋਲ ਲੈ ਆਂਦਾ ਇਸ ਲਈ ਗੁਰੂ ਨੇ ਤਿੰਨੇ ਹੀ ਚੀਜ਼ਾਂ ਮੰਗੀਆਂ ਤਨ ਮਨ ਤੇ ਤਨ ਧਨ ਵੀ ਮੰਗਿਆ ਨਾਲ ਧਨ ਤਾਂ ਮੰਗਿਆ ਤਾਂ ਕਿ ਉਸ ਧਨ ਨੂੰ ਪਰਤ ਕੇ ਉਸ ਜ਼ਹਿਰ ਨੂੰ ਅੰਮ੍ਰਿਤ ਵਿੱਚ ਤਬਦੀਲ ਕਰਕੇ ਦੱਸਿਆ ਜਾਏ ਦੀ ਵਰਤੋਂ ਕਿਵੇਂ ਕਰਨੀ ਏ ਕਿੰਨੀ ਡੋਜ ਲੈਣੀ ਏ ਕਿੰਨੀ ਮਿਕਦਾਰ ਵਿੱਚ ਇਹਨੂੰ ਵਰਤਣਾ ਏ ਕਿੱਥੇ ਨਹੀਂ ਵਰਤਣਾ ਇਹ ਦੱਸਿਆ ਜਾਏਗਾ ਸਾਰਾ ਕੁਝ। ਪਰ ਅਸੀਂ ਇਹਦੇ ਅਰਥ ਇਹ ਕੱਢੇ ਵੀ ਸਾਡਾ ਗੁਰੂ ਗ੍ਰਿਸਤੀ ਸਨ ਇਸ ਲਈ ਅਸੀਂ ਵੀ ਗ੍ਰਿਸਤੀ ਸਾਂ ਸਾਡੇ ਗੁਰੂ ਗ੍ਰਿਸਤੀ ਸਨ ਤੇ ਸਾਡੇ ਗੁਰੂ ਫਿਰ ਨਸ਼ੇ ਦੀ ਵਰਤੋਂ ਤਾਂ ਨਹੀਂ ਸਨ ਕਰਦੇ ਜੇ ਗ੍ਰਿਸਤੀ ਸਨ। ਉਹਨਾਂ ਦਾ ਗ੍ਰਿਸਤ ਇਹ ਤਾਂ ਨਹੀਂ ਸੀ ਕਿ ਉਹ ਦਿਨ ਰਾਤ ਸੰਸਾਰ ਦੇ ਧੰਦੇ ਨੂੰ ਜੀਵਨ ਸਮਝ ਕੇ ਤੁਰੇ ਰਹਿੰਦੇ ਸਨ। ਜਦੋਂ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਦੀ ਕਾਰ ਕੀਤੀ ਇੰਚਾਰਜ ਸਨ ਉਸ ਡੀਪੂ ਦੇ ਸੁਲਤਾਨਪੁਰ ਵਿਚ ਤਾਂ ਇਕ ਦਿਨ ਰਾਤ ਨੂੰ ਬੇਬੇ ਨਾਨਕੀ ਦੇ ਘਰ ਰਿਹਾ ਕਰਦੇ ਸਨ ਉਦੋਂ ਜਿੱਥੇ ਰਹਿੰਦੇ ਸਨ ਜਿੱਥੇ ਹੁਣ ਗੁਰਦੁਆਰਾ ਹੈ ਇਹ ਬੇਬੇ ਨਾਨਕੀ ਦਾ ਘਰ ਹੈ ਪਹਿਲਾਂ। ਇਕ ਦਿਨ ਰਾਤ ਨੂੰ ਹਿਸਾਬ ਕਰਦਿਆਂ ਲੇਟ ਹੋ ਗਏ ਉਹ ਵਕਤ ਸੀ ਸ਼ਾਮ ਨੂੰ ਕੀਰਤਨ ਕਰਿਆ ਕਰਦੇ ਸਨ ਗੁਰੂ ਨਾਨਕ ਸਾਹਿਬ ਜੀ ਜਿਹਨੂੰ ਆਪਾਂ ਰਹਿ ਰਾਜ ਸਾਹਿਬ ਦਾ ਵਕਤ ਕਹਿੰਦੇ। ਗੁਰੂ ਨਾਨਕ ਸਾਹਿਬ ਆਏ ਘਰ ਬੇਬੇ ਨਾਨਕੀ ਸਨ ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਸੀ ਉਹਨਾਂ ਦੇ ਭਾਈਆ ਜੈ ਰਾਮ ਸਨ ਤੇ ਸਤਿਗੁਰੂ ਆ ਕੇ ਖਾਮੋਸ਼ ਹੋ ਕੇ ਬੈਠ ਗਏ ਚੁੱਪ ਚਾਪ ਚਿਹਰਾ ਕੁਝ ਉਦਾਸ ਸੀ ਲੇਟ ਆਏ ਸਨ ਤੇ ਬੇਬੇ ਨਾਨਕੀ ਭੈਣ ਨਾਨਕੀ ਨੇ ਜਾ ਕੇ ਦੇਖਿਆ ਵੀ ਅੱਜ ਨਾਨਕ ਜੀ ਦਾ ਚਿਹਰਾ ਬਹੁਤ ਉਤਰਿਆ ਹੋਇਆ ਕੀ ਗੱਲ ਹੈ ਸੋਚਿਆ ਕੋਈ ਗੱਲਬਾਤ ਹੋਈ ਹਿਸਾਬ ਦੇ ਵਿੱਚ ਫਰਕ ਪੈ ਗਿਆ ਕੋਈ ਇਧਰ ਉਧਰ ਗੱਲ ਜ਼ਰੂਰ ਹੋਈ ਹੈ ਤੇ ਉਸ ਵਕਤ ਉਹਨਾਂ ਨੇ ਪੁੱਛਿਆ ਕਿ ਵੀਰ ਨਾਨਕ ਕੀ ਗੱਲ ਇਹਨੇ ਉਦਾਸ ਕਿਉਂ ਕੋਈ ਹਿਸਾਬ ਵਿੱਚ ਗੜਬੜੇ ਦੁਕਾਨ ਦੇ ਅੰਦਰ। ਸਤਿਗੁਰਾਂ ਨੇ ਕਿਹਾ ਨਹੀਂ ਉਸ ਦੁਕਾਨ ਦੇ ਹਿਸਾਬ ਵਿਚ ਗੜਬੜ ਨਹੀਂ, ਇਧਰ ਰੱਬ ਨਾਲ ਥੋੜਾ ਜਿਹਾ ਹਿਸਾਬ ਗਲਤ ਹੋ ਗਿਆ। ਕੀ ਗੱਲ? ਅੱਜ ਮੈਂ ਲੇਟ ਹੋ ਗਿਆ, ਉਹਦੀ ਯਾਦ ਵਿਚ ਜੁੜਿਆ ਨਹੀਂ, ਹਿਸਾਬ ਵਿਚੋਂ ਸਮਾਂ ਲੰਘ ਗਿਆ, ਦੁਕਾਨ ਤੇ ਨਿਕਲ ਗਿਆ ਸਮਾਂ। ਜਿਹੜਾ ਸਮਾਂ ਮੈਂ ਉਹਨੂੰ ਦਿੱਤਾ ਹੋਇਆ ਮੈਂ ਉਹਦੇ ਵਾਸਤੇ ਰੱਖਿਆ ਹੋਇਆ, ਉਹਦੇ ਵਿਚ ਸੰਸਾਰ ਨਹੀਂ ਆ ਸਕੇਗਾ। ਇਸ ਲਈ ਮੈਂ ਉਦਾਸ ਤਾਂ ਹਾਂ ਕਿਉਂਕਿ ਅੱਜ ਮੈਂ ਰੱਬ ਦਾ ਜਿਹੜਾ ਸਮਾਂ ਸੀ ਉਹਨੂੰ ਸੰਸਾਰ ਵਿਚ ਲਾ ਦਿੱਤਾ। ਇਹ ਸਾਡੇ ਗੁਰੂ ਦੀ ਗ੍ਰਿਸਤ ਹੈ, ਜਿਹਨੇ ਗ੍ਰਿਸਤ ਵਿਚ ਰਹਿਣ ਦੀ ਜਾਚ ਦੱਸੀ। ਇਹ ਗੱਲ ਖਿਆਲ ਵਿਚ ਰੱਖਣਾ, ਜਿਹੜੀ ਚੀਜ਼ ਵਾਸਤੇ ਅਸੀਂ ਵਧਿਆ ਹੋਇਆ ਸਮਾਂ ਵਰਤਨੇ ਆ ਉਹ ਚੀਜ਼ ਸਾਡੇ ਜੀਵਨ ਵਿਚ ਕਦੀ ਰੰਗ ਨਹੀਂ ਲਿਆਏਗੀ। ਜੇ ਅਸੀਂ ਇਹ ਕਹੀਏ ਨਾ ਕਿ ਬਾਕੀ ਵਧਿਆ ਜਿਹੜਾ ਜੇ ਸਮਾਂ ਬਚ ਗਿਆ ਤੇ ਆਪਾਂ ਇਹ ਧਰਮ ਕਮਾ ਲਵਾਂਗੇ, ਇਹ ਧਰਮ ਕੋਈ ਜ਼ਿੰਦਗੀ ਵਿਚ ਰੰਗ ਨਹੀਂ ਲਿਆਏਗਾ ਕਿਉਂਕਿ ਪਹਿਲਾਂ ਹੀ ਉਹਦਾ ਨਿਰਾਦਰ ਹੋ ਗਿਆ। ਜਿਵੇਂ ਆਪਾਂ ਕਹਿੰਦੇ ਹਾਂ ਕਿ ਸਾਨੂੰ ਬੜੇ ਲੋਕ ਮਿਲਣ ਵਾਲੇ ਆਏ ਨੇ, ਦੋ ਚਾਰ ਆ ਗਏ ਹੋਰ, ਉਹਨਾਂ ਨੂੰ ਕਿਹਾ ਵੀ ਜੇ ਸਮਾਂ ਮਿਲੇਗਾ ਤੇ ਤੁਹਾਨੂੰ ਮਿਲ ਲਵਾਂਗੇ, ਨਹੀਂ ਤੇ ਤੁਹਾਡਾ ਨੰਬਰ ਨਹੀਂ ਹੈ, ਚਲੇ ਜਾਓ। ਇਹਦਾ ਮਤਲਬ ਜੇ ਸਮਾਂ ਮਿਲਿਆ ਤੇ ਅਸੀਂ ਗੁਰੂ ਚਰਨਾਂ ਨਾਲ ਜੁੜਾਂਗੇ, ਇਹਦਾ ਮਤਲਬ ਗੁਰੂ ਵਾਧੂ ਹੈ ਪਿਛਲੇ ਪਾਸੇ ਖੜਾ ਕੀਤਾ ਹੋਇਆ ਬਿਲਕੁਲ ਬੈਕ ਤੇ, ਔਰ ਫਿਰ ਉਹਦੇ ਨਾਲ ਸਾਡਾ ਸੰਬੰਧ ਵੀ ਕੀ ਬਣੇਗਾ। ਇਸ ਲਈ ਜਿਨ੍ਹਾਂ ਨੇ ਧਰਮ ਕਮਾਇਆ ਤੇ ਪਹਿਲੀ ਕਤਾਰ ਦੇ ਵਿਚ ਕਮਾਇਆ, ਪਹਿਲਾਂ ਧਰਮ ਬਾਕੀ ਸੰਸਾਰ ਬਾਅਦ ਵਿਚ, ਫਿਰ ਉਹਨੇ ਰੰਗ ਵੀ ਲਿਆਂਦਾ, ਫਿਰ ਉਹਨੇ ਜੀਵਨ ਵੀ ਤਬਦੀਲ ਕੀਤਾ। ਇਸ ਲਈ ਸੰਸਾਰ ਜ਼ਹਿਰ ਰੂਪ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਨੇ, ਪਰ ਇਹਨੂੰ ਛੱਡਣ ਦਾ ਉਪਦੇਸ਼ ਨਹੀਂ। ਇਸ ਜਦੋਂ ਇਹ ਸਭ ਕੁਝ ਨੂੰ ਅਸੀਂ ਗੁਰੂ ਕੋਲ ਲਿਆ ਕੇ ਪੇਸ਼ ਕਰ ਦਿੰਦੇ ਹਾਂ ਤੇ ਫਿਰ ਗੁਰੂ ਇਸ ਨੂੰ ਮਾਰਦਾ ਹੈ। ਆ ਗੁਰਬਾਣੀ ਵਿਚ ਜਿੱਥੇ ਪੰਜਾਂ ਵਿਕਾਰਾਂ ਨੂੰ ਮਾਰਨ ਦੀ ਗੱਲ ਆਈ, ਖਤਮ ਕਰਨ ਦੀ ਕਹਾਣੀ ਨਹੀਂ ਹੈ। ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਸੋਈ ਸੂਰਾ, ਇਸ ਜੀਵਨ ਦੀ ਸ਼ਕਤੀ ਨੂੰ ਮਾਰਨ ਦਾ ਅਰਥ ਬਿਲਕੁਲ ਖਤਮ ਕਰਨਾ ਨਹੀਂ। ਜਿਹੜੀਆਂ ਜੀਵਨ ਦੀਆਂ ਸ਼ਕਤੀਆਂ ਨੇ, ਵਿਕਾਰ ਨੇ, ਗੁਰੂ ਸਾਹਿਬ ਦਾ ਪ੍ਰਯੋਜਨ ਨਹੀਂ ਕਿ ਇਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਏ। ਮਾਰਨ ਦਾ ਮਤਲਬ ਹੈ ਜਿਵੇਂ ਉਸ ਸੰਖੀਏ ਨੂੰ ਅੱਗ ਦੇ ਉੱਤੇ ਸਾੜ ਕੇ ਉਹਦੀ ਦਵਾਈ ਬਣਾਈ ਜਾਂਦੀ ਹੈ, ਇਹ ਜੀਵਨ ਵੀ ਜ਼ਹਿਰ ਨਾਲ ਭਰਿਆ ਹੋਇਆ ਹੈ। ਪਰ ਜੇ ਇਹ ਜੀਵਨ ਗੁਰੂ ਨੂੰ ਸੌਂਪ ਦਈਏ ਤਾਂ ਇਸ ਨੂੰ ਗੁਰੂ ਤਬਦੀਲ ਕਰ ਦਿੰਦਾ, ਬਦਲ ਕੇ ਇਹਨੂੰ ਅੰਮ੍ਰਿਤ ਬਣਾ ਦਿੰਦਾ ਹੈ। ਕੱਚੋ ਕੰਚਨ ਪਇਓ, ਸ਼ਬਦ ਗੁਰ ਸਰਬ ਨੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਬਿਖ ਦਾਰ ਤੇ ਜ਼ਹਿਰ ਲੋਹੋਂ ਹੋਇਓ, ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਾਠੋ ਸ਼੍ਰੀਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪੈ। ਪਸ਼ੂਆਂ ਵਰਗਾ ਜੀਵਨ ਇਨਸਾਨੀਅਤ ਵਿਚ ਤਬਦੀਲ ਹੋ ਗਿਆ। ਸੰਸਾਰ ਗਲਤ ਨਹੀਂ ਹੈ, ਸੰਸਾਰ ਦੀ ਵਰਤੋਂ ਗੁਰੂ ਤੋਂ ਬਿਨਾਂ ਬਿਲਕੁਲ ਗਲਤ ਹੈ, ਫਿਰ ਉਹ ਜ਼ਹਿਰ ਹੈ। ਤੇ ਬਾਬਾ ਫਰੀਦ ਜੀ ਨੇ ਕਿਹਾ, ਇਹ ਵਿਸ ਗੰਧਲਾ ਧਰੀਆਂ ਖੰਡ ਲਿਵਾੜ, ਇਹਦੇ ਵਿਚ ਤੂੰ ਗੁਰੂ ਦੇ ਭਾਣੇ ਵਿਚ ਚੱਲਣ ਦਾ ਯਤਨ ਕਰ। ਗੁਰੂ ਅਮਰਦਾਸ ਜੀ ਕਹਿ ਰਹੇ ਨੇ ਉਹਦੇ ਭਾਣੇ ਵਿਚ ਉਹਦੇ ਤੋਂ ਪੁੱਛ ਕੇ ਤੁਰ, ਜਿਉਂ ਤੂੰ ਚਲਾਵੈ ਤਿਵੇਂ ਚੱਲੈ ਸੁਆਮੀ। ਅੱਜ ਦੀ ਪੌੜੀ ਜਿਹੜੀ ਵਿਚਾਰ ਅਧੀਨ ਹੈ, ਉਵੇਂ ਚੱਲਣਾ ਜਿਵੇਂ ਗੁਰੂ ਚਲਾਉਣਾ ਚਾਹੁੰਦੇ ਨੇ। ਇਹ ਗੁਰੂ ਦੀ ਗੁਲਾਮੀ ਇਕ ਨਵੀਂ ਆਜ਼ਾਦੀ ਨੂੰ ਜਨਮ ਦੇਵੇਗੀ, ਇਹਦੇ ਤੋਂ ਕਦੀ ਘਬਰਾਉਣਾ ਨਾ। ਇਕ ਅਵਾਰਾ ਜਾਨਵਰ ਨੂੰ ਜੰਜੀਰਾਂ ਦੇ ਵਿਚ ਜਕੜਨਾ ਪੈਂਦਾ ਤਾਂ ਉਹ ਸਿੱਖ ਦਾ ਜਾਚ ਜਿਉਣ ਦੀ ਢੰਗ ਉਹਦੇ ਜੀਵਨ ਵਿਚ ਪੈਦਾ ਹੁੰਦਾ ਹੈ। ਇਸ ਲਈ ਇਹ ਗੁਲਾਮੀ ਗੁਰੂ ਦੀ ਇਕ ਨਵੀਂ ਆਜ਼ਾਦੀ ਨੂੰ ਜਨਮ ਦੇਵੇਗੀ ਤੇ ਗੁਰੂ ਦੀ ਗੁਲਾਮੀ ਤੋਂ ਬਿਨਾਂ ਮਨੁੱਖ ਅਵਾਰਾ ਹੋ ਜਾਏਗਾ, ਅਵਾਰਾ ਪਸ਼ੂ ਦੀ ਤਰ੍ਹਾਂ ਫਿਰੇਗਾ। ਇਸ ਲਈ ਸਤਿਗੁਰੂ ਕਹਿ ਰਹੇ ਨੇ ਮਨੁੱਖ ਦੇ ਜੀਵਨ ਦੀ, ਧਾਰਮਿਕ ਮਨੁੱਖ ਦੀ ਇਕ ਜੀਵਨ ਦੀ ਬਹੁਤ ਡੂੰਘੀ ਅਵਸਥਾ, ਜਿਹਦੇ ਵਿਚ ਉਹ ਕਰਮ ਕਰਦਾ ਪਰ ਕਰਮ ਦੇ ਨਾਲ ਬੱਝਦਾ ਨਹੀਂ। ਜਿਉਂ ਤੂੰ ਚਲਾਏ ਤਿਵੇਂ ਚੱਲੈ, ਇਸ ਤਰ੍ਹਾਂ ਦੇ ਲੋਕ ਜਿਹੜੇ ਜੀਵਨ ਦੇ ਵਿਚ ਕਰਮ ਕਰੀ ਜਾ ਰਹੇ ਨੇ ਪਰ ਉਹਨਾਂ ਕਰਮਾਂ ਦੇ ਸੰਗਲ ਉਹਨਾਂ ਦੇ ਗਲ ਵਿਚ ਨਹੀਂ ਪੈਂਦੇ, ਕਰਮ ਦਾ ਬੈਕ ਪ੍ਰੈਸ਼ਰ ਉਹਨਾਂ ਤੇ ਨਹੀਂ ਆਉਂਦਾ। ਉਹ ਖਾਂਦੇ ਨੇ ਪਰ ਖਾਣ ਪੀਣ ਦਾ ਪ੍ਰਭਾਵ ਉਹਨਾਂ ਦੇ ਮਨ ਤੇ ਨਹੀਂ ਪੈਂਦਾ, ਉਹ ਵੇਖਦੇ ਹਨ ਪਰ ਬਾਹਰਲੇ ਸੰਸਾਰ ਦਾ ਪ੍ਰਭਾਵ ਨਹੀਂ। ਉਹ ਸੁਣਦੇ ਨੇ ਪਰ ਸੁਣਨ ਦਾ ਵੀ ਕੋਈ ਪ੍ਰਭਾਵ ਨਹੀਂ। ਕਿਸੇ ਵੀ ਚੀਜ਼ ਦਾ ਪ੍ਰਭਾਵ ਨਾ ਪੈਣਾ, ਇਹਨੂੰ ਕਹਿੰਦੇ ਨੇ ਕਰਮ ਤੋਂ ਮੁਕਤ ਹੋ ਜਾਣਾ। ਇਸੇ ਨੂੰ ਕਹਿੰਦੇ ਨੇ ਜੀਵਨ ਮੁਕਤ ਸੋਉ ਕਹਾਵੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਉ ਕਹਾਵੈ। ਇਸ ਤਰ੍ਹਾਂ ਦਾ ਜੀਵਨ ਪੈਦਾ ਕਰਨ ਦਾ ਪ੍ਰਯੋਜਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਕਿ ਇਹ ਵਿਅਕਤੀ ਪਰਮਾਤਮਾ ਨੇ ਪੈਦਾ ਕੀਤਾ ਆਜ਼ਾਦੀ ਨੂੰ ਮੰਨਣ ਵਾਸਤੇ, ਇੱਥੇ ਕਿਤੇ ਪਿੰਜਰੇ ਵਿਚ ਰਹਿ ਕੇ ਸਾਰਾ ਜੀਵਨ ਬਰਬਾਦ ਨਾ ਕਰ ਦੇ। ਇਸ ਢੰਗ ਦੇ ਨਾਲ ਇਹਨਾਂ ਪਦਾਰਥਾਂ ਦੀ ਕੈਦ ਵਿਚ ਜਿਉਂ ਜਿਉਂ ਕੇ ਇਹਦੀ ਆਤਮਾ ਨਾ ਕਿਤੇ ਮਰ ਜਾਏ। ਤੇਰਾ ਜੀਵਨ ਸੀ ਕਿਤੇ ਜੰਗਲ ਵੇਲੇ ਤੇਰੇ, ਤੇਰਾ ਜੀਵਨ ਸੀ ਕਿਤੇ ਨਦੀ ਕਿਨਾਰੇ, ਤੇਰਾ ਜੀਵਨ ਸੀ ਕਿਤੇ ਜੰਗਲ ਵੇਲੇ ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉੱਡਣਾ ਤੇ ਗਾਉਂਦਿਆਂ ਫਿਰਨਾ ਕੇਲੇ, ਤੂੰ ਕਿੱਥੇ ਆਣ ਖਲੋਤੀ ਜਿੰਦੇ ਤੇਰੇ ਚਾਰ ਚੁਫੇਰ ਝੁਮੇਲੇ। ਕਹਿਣ ਤੋਂ ਮੁਰਾਦ ਇਹ ਸਾਰਾ ਉਪਦੇਸ਼ ਸੰਸਾਰ ਦੇ ਵਿਚ ਰਹਿ ਕੇ ਸੰਸਾਰ ਦੇ ਸੰਗਲਾਂ ਤੋਂ ਪ੍ਰਭਾਵ ਤੋਂ ਬਚਣ ਵਾਸਤੇ ਹੈ। ਇਹ ਕੌਣ ਬਚੇ? ਗੁਰੂ ਅਮਰਦਾਸ ਜੀ ਕਹਿੰਦੇ ਜਿਨ੍ਹਾਂ ਦੇ ਜੀਵਨ ਵਿਚ ਇਹ ਘਟਨਾ ਵਾਪਰ ਜਾਂਦੀ ਕਿ ਜਿਉਂ ਤੂੰ ਚਲਾਏ ਤਿਵੇਂ ਚੱਲੈ ਸਵਾਮੀ, ਉਹ ਨਾਮ ਜਪ ਕੇ ਸਿਮਰਨ ਕਰਕੇ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਜਿਹਦੇ ਵਿਚ ਮਨੁੱਖ ਖੁਦ ਨਹੀਂ ਚੱਲਦਾ, ਜਿਵੇਂ ਪਰਮਾਤਮਾ ਨੂੰ ਚਲਾਉਂਦਾ ਉਹਦੇ ਅਨੁਸਾਰ ਉਹਦੇ ਭਾਣੇ ਵਿਚ ਜਿਉਂਦਾ। ਹੋਰ ਕਿਆ ਜਾਣਾ ਗੁਣ ਤੇਰੇ, ਮੈਨੂੰ ਤੇਰੇ ਗੁਣਾਂ ਦਾ ਕੋਈ ਪਤਾ ਨਹੀਂ, ਮੈਂ ਤੇਰੇ ਬਾਰੇ ਕੁਝ ਨਹੀਂ ਜਾਣਦਾ, ਮੇਰੇ ਕੋਲ ਕੋਈ ਗਿਆਨ ਨਹੀਂ ਕਿ ਉਸ ਗਿਆਨ ਦੇ ਰਾਹੀਂ ਤੇਰੀ ਚਰਚਾ ਕਰ ਸਕਾਂ, ਮੈਂ ਸਿਰਫ ਆਪਣਾ ਆਪ ਤੇਰੇ ਵਿਚ ਸੌਂਪ ਦਿੱਤਾ ਹੈ, ਮੈਂ ਸਿਰਫ ਤੈਨੂੰ ਆਪਣਾ ਆਪ ਦੇ ਦਿੱਤਾ ਹੈ। ਇਹ ਕਿੰਨੀ ਬੇਪਰਵਾਹੀ ਅਵਸਥਾ ਹੈ, ਬੇਚਿੰਤਤਾਈ ਨੂੰ ਪੈਦਾ ਕਰਨ ਵਾਲੀ ਅਵਸਥਾ ਹੈ, ਜਿਹਦੇ ਵਿਚ ਮਨੁੱਖ ਦੀ ਕੋਈ ਜ਼ਿੰਮੇਵਾਰੀ ਨਹੀਂ ਰਹਿੰਦੀ, ਉਹ ਬੇਚਿੰਤ ਹੋ ਜਾਂਦਾ ਹੈ। ਅੱਜ ਦੇ ਸਮੇਂ ਵਿਚ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਹੈ ਆਉਣ ਵਾਲੇ ਸਮੇਂ ਦੀ ਚਿੰਤਾ, ਤੇ ਇਸ ਚਿੰਤਾ ਤੋਂ ਮੁਕਤ ਸਿਰਫ ਧਰਮ ਕਰ ਸਕਦਾ ਹੈ, ਹੋਰ ਕੋਈ ਰਸਤਾ ਨਹੀਂ। ਕਿਉਂਕਿ ਧਰਮ ਦੇ ਅਰਥ ਨੇ ਆਪਣਾ ਜੀਵਨ ਕਿਸੇ ਦੇ ਹੱਥ ਵਿਚ ਪਕੜਾ ਦੇਣਾ, ਫਿਰ ਉਹਨੂੰ ਕੋਈ ਆਪਣੀ ਚਿੰਤਾ ਨਹੀਂ ਰਹੀ। ਉਹ ਕਰੇਗਾ ਜ਼ਰੂਰ, ਯਤਨ ਜ਼ਰੂਰ ਕਰੇਗਾ, ਪਰ ਉਸ ਜੀਵਨ ਦੇ ਵਿਚ ਆਉਣ ਵਾਲੇ ਉਤਰਾਵ ਚੜਾਵ ਉਹਨੂੰ ਕਦੀ ਵੀ ਤੰਗ ਨਹੀਂ ਕਰਨਗੇ। ਜਿਉਂ ਤੂੰ ਚਲਾਏ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵਹੇ, ਜਿਨ੍ਹਾਂ ਤੇ ਤੂੰ ਕਿਰਪਾ ਕਰਨਾ ਉਹ ਇਸ ਮਾਰਗ ਤੇ ਤੁਰ ਪੈਂਦੇ ਨੇ, ਉਹਨਾਂ ਨੂੰ ਤੁਰਨ ਦੀ ਜਾਚ ਆ ਜਾਂਦੀ ਏ, ਉਹਨਾਂ ਨੂੰ ਪਤਾ ਲੱਗ ਜਾਂਦਾ ਜ਼ਿੰਦਗੀ ਦਾ ਮਾਰਗ ਕੀ ਹੈ। ਕਰ ਕਿਰਪਾ ਜਿਨ ਨਾਮ ਲਾਏ, ਮਾਰਗ ਕਿਨ੍ਹਾਂ ਨੂੰ ਮਿਲਦਾ, ਕਿਰਪਾ ਕਰਕੇ ਜਿਨ੍ਹਾਂ ਨੂੰ ਤੂੰ ਆਪਣੇ ਨਾਮ ਵਿਚ ਜੋੜ ਲੈਂਦਾ ਹੈ ਉਹਨਾਂ ਨੂੰ ਮਾਰਗ ਮਿਲ ਜਾਂਦਾ, ਉਹਨਾਂ ਨੂੰ ਰਸਤਾ ਮਿਲ ਜਾਂਦਾ। ਸੇ ਹਰ ਹਰ ਸਦਾ ਧਿਆਵਹੇ, ਉਹ ਆਪਣੇ ਧਿਆਨ ਵਿਚ ਸਦਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ। ਇਹ ਮਾਰਗ ਕਿੱਥੋਂ ਮਿਲੇਗਾ ਜ਼ਿੰਦਗੀ ਦਾ? ਸਤਿਗੁਰੂ ਕਹਿ ਰਹੇ ਨੇ ਜਿਸ ਨੂੰ ਕਥਾ ਸੁਣਾਏ ਆਪਣੀ, ਪਰਮਾਤਮਾ ਦੀ ਕਥਾ, ਸੰਸਾਰ ਦੀ ਨਹੀਂ। ਸੰਸਾਰ ਦੀ ਵਿਚਾਰ ਹੋ ਸਕਦੀ ਹੈ। ਜਿਨ੍ਹਾਂ ਤੇ ਤੂੰ ਕਿਰਪਾ ਕਰੇ ਉਹ ਤੇਰੀ ਕਥਾ ਨਾਲ ਜੁੜਦੇ ਨੇ, ਕਿਉਂਕਿ ਕਥਾ ਦੇ ਵਿੱਚੋਂ ਰਸਤੇ ਦਾ ਪਤਾ ਲੱਗਦਾ, ਸਮਝ ਆਉਂਦੀ, ਤੇ ਬਹੁਤੇ ਤੇ ਰਸਤਾ ਚੁਣਨਾ ਹੀ ਨਹੀਂ ਚਾਹੁੰਦੇ, ਉਹ ਰਸਤੇ ਨਾਲ ਸਹਿਮਤ ਹੀ ਨਹੀਂ ਹੁੰਦੇ, ਇਸ ਕਰਕੇ ਉਹਨਾਂ ਦੇ ਜੀਵਨ ਵਿਚ ਵਿਸ਼ਾ ਨਹੀਂ ਹੁੰਦਾ, ਉਹ ਵਿਚਾਰ ਨਾਲ ਸੰਬੰਧਿਤ ਨਹੀਂ ਹੁੰਦੇ, ਉਹ ਕਥਾ ਨਾਲ ਪ੍ਰੇਮ ਨਹੀਂ ਕਰਦੇ, ਕਿਉਂਕਿ ਕਥਾ ਵੱਖਰੇ ਵੱਖਰੇ ਮਾਰਗ ਪੇਸ਼ ਕਰਦੀ ਏ, ਤੂੰ ਕਿਹੜੇ ਰਾਹ ਤੇ ਜਾ ਰਿਹਾ, ਇਹ ਰਸਤਾ ਕਿੱਧਰ ਨੂੰ ਜਾ ਰਿਹਾ, ਇਹਨਾਂ ਸਭ ਚੀਜ਼ਾਂ ਬਾਰੇ ਇਹ ਵਿਚਾਰ ਦੱਸਦੀ ਏ। ਇਸ ਲਈ ਸਿੱਖੀ ਸ਼ੁਰੂਆਤ ਹੁੰਦੀ ਏ ਵਿਚਾਰ ਤੋਂ, ਸਿੱਖੀ ਸਿੱਖਿਆ ਗੁਰ ਵਿਚਾਰ, ਵਿਚਾਰ ਦੇ ਨਾਲ ਜੁੜਨਾ, ਸਮਝ ਪੈਣੀ ਜੀਵਨ ਦਾ ਰਾਹ ਕੀ ਏ। ਤੇ ਸਾਹਿਬ ਕਹਿ ਰਹੇ ਨੇ ਸੇ ਗੁਰਦੁਆਰਾ ਸੁਖ ਪਾਵੈ, ਉਹ ਗੁਰੂ ਦੇ ਦੁਆਰਾ ਗੁਰੂ ਕੇ ਚਰਨਾਂ ਵਿਚ ਬੈਠ ਕੇ ਆਨੰਦ ਦੀ ਪ੍ਰਾਪਤੀ ਕਰਦੇ ਨੇ। ਕਹਿ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੇਂ ਚਲਾਵਹਿ। ਇਸ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਆਪਣੇ ਜੀਵਨ ਦੀ ਵਾਗ ਡੋਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥਾਂ ਵਿਚ ਸੌਂਪ ਦਿੰਦੇ ਨੇ, ਫਿਰ ਉਨ੍ਹਾਂ ਦਾ ਜੀਵਨ ਬੇਚਿੰਤਤਾਈ ਬੇਪਰਵਾਹੀ ਔਰ ਸਾਰੇ ਦੁੱਖਾਂ ਤੋਂ ਪਾਰ ਹੋ ਕੇ ਜੀਵਨ ਅੱਗੇ ਵੱਧਦਾ ਹੈ। ਸੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿਰਪਾ ਕਰਨ। ਇਸੇ ਤਰ੍ਹਾਂ ਅੱਜ ਇਹ 15 ਨੰਬਰ ਪੌੜੀ ਦਾ ਜੇ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਮੇਂ ਸਿਰ ਪਹੁੰਚ ਕੇ ਆਪ ਅੰਮ੍ਰਿਤ ਗੁਰਬਾਣੀ ਵਿਚਾਰ ਨਾਲ ਜੁੜਦੇ ਹੋ। ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰੀ ਰੱਖਣ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਹੋਈਆਂ ਖਿਮਾ ਕਰਨੀ। ਫਤਿਹ ਦੀ ਸਾਂਝ ਕਰੋ। ਭਾਈ ਸਾਹਿਬ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।